ਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੂਰਾ ਪ੍ਰਭ ਆਰਾਧਿਆ ਪੂਰਾ ਜਗ ਨਾਉ ਨਾਨਕ ਪੂਰਾ ਪਾਇਆ ਪੂਰੇ ਤੇ ਗੁਣ ਗਾਓ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ
ਕੀ ਬਾਰੀ ਆਈ ਤੈਨੂੰ ਸਦਨੀ ਚਿੰਤਨ
ਰਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਆਵੋ ਸਿੱਖ ਸਤਿਗੁਰੂ ਤੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਲਾਲੋ ਤੁਰ ਕੀ ਬਾਣੀ ਆਈ ਬਾਣੀ ਤੁਰ ਦਰਗਾਹ ਆਈ ਦਰਗਾਹ ਆਈ ਪਾਪੀਆਂ ਨੂੰ ਤਾਰਨੇ ਲਈ ਬਾਣੀ ਤੁਰ ਦਰਗਾਹ ਆਈ ਪਾਪੀਆਂ ਨੂੰ ਤਾਰਨੇ ਲਈ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗਤ ਜੀ ਸਾਰੇ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਹੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਮਹਾਰਾਜ ਨੇ ਆਪਣੇ ਪਾਵਨ ਚਰਨਾਂ 'ਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਸਮਾਂ ਬਖਸ਼ਿਆ ਵੱਡੇ ਭਾਗਾਂ ਵਾਲੇ ਹਨ ਜਿਹੜੇ ਸਤਸੰਗਤ ਵਿੱਚ ਆਉਂਦੇ ਨੇ ਤੇ ਸਭ ਨਾਲੋਂ ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਗੁਰੂ ਕੇ ਬਚਨ ਕਮਾਉਂਦੇ ਨੇ ਬਚਨ ਕਮਾਉਣਾ ਕੀ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ ਤੇ ਹੁਕਮ ਹੈ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹਰ ਸਿੱਖ ਜਿਹੜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਉਹਨੂੰ ਗੁਰੂ ਦੀ ਵੀ ਮੰਨਣੀ ਚਾਹੀਦੀ ਹੈ ਤੇ ਜੇ ਗੁਰੂ ਦੀ ਮੰਨੇਗਾ ਫਿਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਉਹਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਅੱਜ ਇੱਥੇ ਸਾਰੇ ਜਿਹੜੇ ਹਨ ਉਹ ਦੁਖੀ ਨੇ ਚਿੰਤਾ ਹਰ ਇੱਕ ਦੇ ਮਨ ਵਿੱਚ ਹੈ, ਕੋਈ ਨਾ ਕੋਈ ਦੁੱਖ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੰਨੇ ਵੱਡੇ ਨੇ ਚਿੰਤਾਵਾਂ ਵੀ ਓਨੀਆਂ ਹੀ ਵੱਡੀਆਂ ਨੇ। ਜਿੰਨਾ ਮਨੁੱਖ ਵੱਡਾ ਦੁੱਖ ਵੀ ਓਨਾ ਹੀ ਵੱਡਾ। ਪਰ ਧੁਰ ਦਰਗਾਹ ਵਿੱਚੋਂ ਆਈ ਬਾਣੀ ਚਿੰਤਾਵਾਂ ਖਤਮ ਕਰਦੀ ਆ। ਤਿੰਨ ਸਗਲੀ ਚਿੰਤ ਮਿਟਾਈ, ਸਗਲੀ ਚਿੰਤਾ ਸਾਰੀਆਂ ਹੀ ਚਿੰਤਾਵਾਂ ਖਤਮ ਹੁੰਦੀਆਂ ਨੇ। ਪਰ ਧੁਰ ਕੀ ਆਈ ਬਾਣੀ ਨੂੰ ਆਪਣੇ ਹਿਰਦੇ ਚ ਵਸਾਉਣਾ ਪੈਣਾ। ਜੇ ਬਾਣੀ ਹਿਰਦੇ ਚ ਵਸੇਗੀ ਤੇ ਚਿੰਤਾਵਾਂ ਖਤਮ, ਦੁੱਖ ਦੂਰ। ਬਾਣੀ ਹਿਰਦੇ ਚ ਵਸਦੀ ਨਹੀਂ, ਚਿੰਤਾ ਸਾਨੂੰ ਘੇਰੀ ਜਾਂਦੀ। ਜਦੋਂ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਨੇ ਫਿਰ ਤਨ ਵੀ ਨਾਲ ਰੋਗੀ ਹੋ ਜਾਂਦਾ। ਤਨ ਦਾ ਇਲਾਜ ਤੇ ਡਾਕਟਰ ਕਰ ਦਿੰਦੇ ਆ, ਪਰ ਜਿਹੜੇ ਮਾਨਸਿਕ ਰੋਗੀ ਹਨ ਡਾਕਟਰ ਕਹਿਣਗੇ ਇਹਦਾ ਇਲਾਜ ਕੋਈ ਨਹੀਂ, ਇਹ ਵਹਿਮ ਕਰਦਾ, ਇਹਦੇ ਦਿਮਾਗ ਤੇ ਟੈਨਸ਼ਨ ਰਹਿੰਦੀ, ਹੁਣ ਇਹਦਾ ਕੀ ਕਰੀਏ, ਉਹਦਾ ਕੋਈ ਇਲਾਜ ਨਹੀਂ। ਚਿੰਤਾ ਕਰਕੇ ਫਿਰ ਹਰ ਵੇਲੇ ਅਸੀਂ ਵੀ ਦੁਖੀ ਹਾਂ, ਔਰ ਚਿੰਤਤ ਮਨੁੱਖ ਜਿਹੜਾ ਦੂਸਰੇ ਨੂੰ ਵੀ ਦੁਖੀ ਹੋਈ ਰੱਖਦਾ ਹਮੇਸ਼ਾ। ਜਿਹੜਾ ਬਹੁਤਾ ਚਿੰਤਾ ਕਰਨ ਵਾਲਾ ਉਹਦੀ ਘਰਵਾਲੀ ਵੀ ਦੁਖੀ, ਉਹਨੇ ਹਮੇਸ਼ਾ ਹੀ ਭੈੜਾ ਹੀ ਬੋਲਣਾ, ਉਹਦੇ ਬੱਚੇ ਵੀ ਦੁਖੀ। ਫਿਰ ਉਸ ਚਿੰਤਾ ਨੂੰ ਖਤਮ ਕਰਨ ਵਾਸਤੇ ਤਰੀਕਾ ਕਿਹੜਾ ਹੈ? ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਬਾਣੀ ਤੇ ਆਈ ਹੈ, ਪਰ ਜਿੰਨਾ ਚਿਰ ਸਾਡੇ ਅੰਦਰ ਨਾ ਆਵੇ ਉਹਨਾਂ ਚਿਰ ਚਿੰਤਾ ਖਤਮ ਨਹੀਂ ਹੋਣੀ। ਉਹ ਸਤਿਗੁਰੂ ਜੀ ਦੇ ਬਚਨ ਅਸੀਂ ਰੋਜ ਪੜ੍ਹੀਏ, ਬੰਦੇ ਖੋਜ ਦਿਲ ਹਰ ਰੋਜ, ਇਹ ਗੁਰਬਾਣੀ ਦਾ ਗਿਆਨ ਪ੍ਰਾਪਤ ਕਰ, ਆਪਣੇ ਆਪ ਨੂੰ ਖੋਜ, ਫਿਰ ਕੀ ਹੋਏਗਾ ਨਾ, ਫਿਰ ਪਰੇਸ਼ਾਨੀ ਮਾਹੇ, ਫਿਰ ਪਰੇਸ਼ਾਨੀਆਂ ਖਤਮ, ਦਰ ਦਰ ਤੇ ਭਟਕਣਾ ਖਤਮ, ਟੈਨਸ਼ਨ ਦੂਰ ਹੋ ਜਾਏਗੀ। ਪਰ ਜਰਾ ਕੁ ਚੌਂਕੜਾ ਮਾਰ ਕੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਬ੍ਰਹਿਮੰਡ ਵਿੱਚ ਹੈ ਕਹਿੰਦੇ ਉਹ ਤੇਰੇ ਪਿੰਡੇ ਵਿੱਚ, ਤੇਰੇ ਸਰੀਰ ਵਿੱਚ ਵੀ ਹੈ। ਪਿੰਡ ਕਹੀਏ ਸਰੀਰ, ਜੀਓ ਪਿੰਡ ਸਭ ਤੇਰਾ, ਪਿੰਡ ਸਰੀਰ ਤੇਰਾ, ਤੇ ਜੋ ਬ੍ਰਹਿਮੰਡ ਵਿੱਚ ਹੈ ਉਹ ਸਰੀਰ ਵਿੱਚ ਵੀ ਹੈ। ਤੈਨੂੰ ਖੋਜਣ ਦੀ ਲੋੜ ਹੈ, ਜਿਹੜਾ ਖੋਜਦਾ ਉਹ ਪਾ ਲੈਂਦਾ, ਰਸ ਆਉਂਦਾ, ਆਨੰਦ ਆਉਂਦਾ। ਇਸ ਕਰਕੇ ਚੌਂਕੜਾ ਮਾਰ ਕੇ ਬੈਠਣ ਦਾ ਸੁਭਾਅ ਬਣਾਈਏ, ਧਿਆਨ ਵਿੱਚ ਬੈਠਣਾ। ਜਿੰਨੇ ਧਾਰਮਿਕ ਗ੍ਰੰਥ ਹਨ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਸਿਮਰਤੀਆਂ, ਸਿਮਰਤ ਵੇਦ ਫਿਰ ਪੁਰਾਣ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਪਿੱਛੇ ਗੁਰੂ ਸਾਹਿਬ ਜੀ ਨੇ ਪੋਥੀਆਂ ਸ਼ਬਦ ਵਰਤਿਆ, ਪੋਥੀਆਂ ਤੋਂ ਭਾਵ ਹੈ ਸਾਰੇ ਹੀ ਧਰਮ ਗ੍ਰੰਥ। ਸਾਰਿਆਂ ਦੀ ਗਿਣਤੀ ਨਹੀਂ ਕੀਤੀ, ਸਿਮਰਤੀਆਂ ਦਾ ਜ਼ਿਕਰ ਕੀਤਾ, ਵੇਦ, ਸਿਮਰਤ ਵੇਦ ਤੇ ਪੁਰਾਣ, ਪੁਰਾਣ ਕਹਿ ਕੇ ਫਿਰ ਕਹਿਤਾ ਪੁਕਾਰਨ ਪੋਥੀਆਂ। ਸਾਰੀਆਂ ਪੋਥੀਆਂ ਦਾ ਭਾਵ ਹੈ ਸਾਰੇ ਧਰਮ ਗ੍ਰੰਥ ਜੋ ਹੁਣ ਤੱਕ ਬਣੇ ਨੇ। ਉਹ ਕੀ ਕਹਿੰਦੇ ਨੇ? ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ, ਇਹ ਸਭ ਗੱਲਾਂ ਹੋਛੀਆਂ ਨੇ, ਹੋਸ਼ਾਪਨ ਹੈ ਸਾਰਾ ਹੀ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ। ਸਰਵ ਧਰਮ ਗ੍ਰੰਥ ਜੋ ਹਨ ਉਹ ਸਾਨੂੰ ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ, ਸਾਨੂੰ ਆਪੇ ਦੀ ਖੋਜ ਕਰਨ ਦੀ ਪ੍ਰੇਰਣਾ ਦਿੰਦਾ। ਤੇ ਜਿੰਨਾ ਚਿਰ ਆਪੇ ਦੀ ਖੋਜ ਨਹੀਂ ਕਰਦੇ, ਜਿੰਨਾ ਚਿਰ ਸਮਾਧੀ ਵਿੱਚ ਧਿਆਨ ਵਿੱਚ ਨਹੀਂ ਬੈਠਦੇ, ਉਹਨਾਂ ਚਿਰ ਰਸ ਆਉਣਾ ਅਸੰਭਵ ਹੈ, ਅਸੰਭਵ ਹੈ। ਗੁਰਦੁਆਰੇ ਤਾਂ ਜਾਣਾ ਵੀ ਅਸੀਂ ਅੰਦਰ ਜਾਣ ਲੱਗ ਜਾਈਏ, ਸਾਨੂੰ ਸੁਭਾਅ ਪਵੇ, ਤੇ ਇਹ ਸੁਭਾਅ ਸਾਨੂੰ ਜ਼ਰੂਰ ਬਣਾਉਣਾ ਚਾਹੀਦਾ। ਜਿਹੜੇ ਸਮਾਧੀ ਵਿੱਚ ਬਹਿਣ ਵਾਲੇ ਹਨ ਨਾ ਪਿਆਰਿਓ, ਅੱਧਾ ਘੰਟਾ ਘੰਟਾ ਜਿਹੜੇ ਰੋਜ਼ ਅੱਖਾਂ ਬੰਦ ਕਰਕੇ ਬਹਿੰਦੇ ਨੇ ਸੰਗਤ ਵਿੱਚੋਂ, ਤਿੰਨ ਚਾਰ ਘੰਟੇ ਵੀ ਬੈਠ ਸਕਦੇ ਆਰਾਮ ਨਾਲ। ਹੁਕਮਨਾਮਾ ਹੋਏਗਾ, ਅਰਦਾਸ ਹੋਏਗੀ, ਆਪਣੇ ਆਪ ਉਹਨਾਂ ਦਾ ਮਨ ਜੁੜਨ ਲੱਗ ਪੈਂਦਾ। ਉਹ ਤੇ ਲੱਭਦੇ ਨੇ ਸਮਾਂ ਵੀ ਕਦੋਂ ਟਾਈਮ ਮਿਲੇ ਮੈਂ ਅੱਖਾਂ ਬੰਦ ਕਰਕੇ ਰਸ ਲਵਾਂ, ਆਨੰਦ ਲਵਾਂ। ਪਰ ਇਹਨੂੰ ਸੁਭਾਅ ਦਾ ਇੱਕ ਅੰਗ ਬਣਾਉਣਾ ਪੈਣਾ, ਵੀ ਅਸੀਂ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬਹਿਣਾ ਹੀ ਬਹਿਣਾ। ਹਿੰਦੂ ਹੈ ਰਾਮ 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 ਕਰੇ, ਕ੍ਰਿਸ਼ਨ ਜੀ ਨੂੰ ਯਾਦ ਕਰ ਲਵੇ ਜਿੱਦਾਂ ਉਹਨਾਂ ਦੀ ਮਰਿਆਦਾ, ਆਪੋ ਆਪਣੀ ਮਤ ਅਨੁਸਾਰ। ਤੇ ਜਿਹੜੇ ਸਿੱਖ ਧਰਮ ਵਿੱਚ ਪੈਦਾ ਹੋਏ ਨੇ ਉਹ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਵਾਹਿਗੁਰੂ 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 ਦਾ ਅਭਿਆਸ ਕਰਨ। ਤੇ ਫਿਰ ਬਹੁਤ ਸਾਰੇ ਲੋਕ ਇੱਥੇ ਫਿਰ ਕਹਿਣਗੇ ਸਾਡਾ ਮਨ ਨਹੀਂ ਜੁੜਦਾ, ਕੀ ਕਰੀਏ? ਉਹ ਇਹ ਕਹਿ ਕੇ ਫਿਰ ਛੁਟਕਾਰਾ ਕਰਾ ਲੈਂਦੇ, ਜਪੀਏ ਤੇ ਤਾਂ ਜੇ ਮਨ ਜੁੜੇ। ਇਹ ਤੇ ਉਹ ਗੱਲ ਆ ਵੀ ਦਵਾਈ ਤੇ ਤਾਂ ਖਾਈਏ ਜੇ ਇਲਾਜ ਹੋਵੇ, ਇਹ ਗੱਲ ਇਹਦਾ ਭਾਵ ਇਹੀ ਹੈ। ਅਸੀਂ ਤੇ ਬਾਣੀ ਪੜ੍ਹਨ ਨੂੰ ਜੀ ਕਰਦਾ ਪਰ ਸਾਡਾ ਮਨ ਨਹੀਂ ਜੁੜਦਾ, ਤਾਂ ਕਰਕੇ ਪੜ੍ਹਨੀ ਛੱਡ ਦਿੱਤੀ ਹੈ। ਬਾਣੀ ਤੇ ਪੜ੍ਹਨੀ ਹੀ ਮਨ ਜੋੜਨ ਵਾਸਤੇ ਆ, ਮਨ ਜੋੜਨ ਵਾਸਤੇ ਹੀ ਤੇ ਬਾਣੀ ਪੜ੍ਹਨੀ ਸੀ। ਅਸੀਂ ਕਹਿੰਦੇ ਹਾਂ ਮਨ ਜੁੜੇਗਾ ਫਿਰ ਪੜ੍ਹਾਂਗਾ, ਮਨ ਜੁੜੇ ਫਿਰ ਬਾਣੀ ਪੜ੍ਹਾਂਗੇ, ਮਨ ਜੁੜੇ ਫਿਰ ਕੀਰਤਨ ਸੁਣਾਂਗੇ, ਮਨ ਜੁੜੇ ਫਿਰ ਨਾਮ ਜਪਾਂਗੇ। ਇਹ ਤੇ ਉਹ ਗੱਲ ਹੋ ਗਈ ਨਾ ਵੀ ਇਲਾਜ ਪਹਿਲਾਂ ਹੋ ਜਾਏ ਫਿਰ ਅਸੀਂ ਦਵਾਈ ਖਾਵਾਂਗੇ। ਇਲਾਜ ਵਾਸਤੇ ਤੇ ਦਵਾਈ ਖਾਣੀ, ਕਾਹਦੇ ਵਾਸਤੇ ਦਵਾਈ ਖਾ ਰਹੇ ਹੋ? ਇਲਾਜ ਵਾਸਤੇ। ਤੇ ਕਾਹਦੇ ਵਾਸਤੇ ਬਾਣੀ ਪੜ੍ਹ ਰਹੇ ਹੋ? ਮਨ ਜੋੜਨ ਵਾਸਤੇ। ਤੇ ਅਸੀਂ ਕਹਿੰਦੇ ਹਾਂ ਮਨ ਪਹਿਲਾਂ ਜੁੜ ਜਾਏ ਜੀ ਫਿਰ ਨਾਮ ਜਪ ਲਾਂਗੇ। ਨਹੀਂ ਭਾਈ, ਮਿਹਨਤ ਤੇ ਹਰ ਕੰਮ ਵਿੱਚ ਹੈ, ਤੇ ਮਨ ਮਾਰੇ ਤੋਂ ਬਿਨਾਂ ਤੇ ਕੁਛ ਵੀ ਨਹੀਂ ਹੋਣਾ, ਮਨ ਮਾਰੇ ਬਿਨਾਂ ਕੁਛ ਨਹੀਂ ਹੁੰਦਾ, ਤੇ ਮਨ ਮਾਰੇ ਬਿਨਾਂ ਭਗਤੀ ਨਹੀਂ ਹੋ ਸਕਦੀ। ਜਿੰਨਾ ਚਿਰ ਮਨ ਮੰਨਦਾ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਨੀ। ਮਨ ਮਾਨਿਆ ਤੋਂ ਹਰ ਜਾਣਿਆ, ਤੇ ਇਹਨੂੰ ਮਨਾਉਣ ਵਾਸਤੇ ਕੋਸ਼ਿਸ਼ ਕਰਦੇ ਰਹਿਣਾ ਪਏਗਾ, ਯਤਨ ਕਰਦੇ ਰਹਿਣਾ ਚਾਹੀਦਾ। ਫਿਰ ਹੌਲੀ 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 ਇਹ ਮਨ ਜਿਹੜਾ ਟਿਕਣਾ ਸ਼ੁਰੂ ਹੋ ਜਾਂਦਾ। ਬਸ ਫਿਰ ਤੇ ਚੌਂਕੜਾ ਮਾਰਿਆ ਨਹੀਂ ਤੇ ਰਸ ਆਉਣਾ ਆਰੰਭ ਹੋ ਜਾਣਾ, ਪਰ ਕੁਛ ਸਮਾਂ ਲੱਗਦਾ। ਕਈ ਕਈ ਗੁਰਮੁਖ ਪਿਆਰੇ 2-3 ਸਾਲਾਂ ਵਿੱਚ ਰਸ ਲੈਣ ਲੱਗ ਪੈਂਦੇ ਨੇ, ਕਈਆਂ ਨੂੰ 10 ਸਾਲ ਵੀ ਲੱਗ ਜਾਂਦੇ ਨੇ, ਜਿਨ੍ਹਾਂ ਦੇ ਕਰਮ ਜ਼ਿਆਦਾ ਮਾੜੇ ਨੇ, ਫੁਰਨੇ ਜ਼ਿਆਦਾ, ਜਿਹੜੇ ਆਪਣੀ ਵਾਸ਼ਨਾ ਤੇ ਕੰਟਰੋਲ ਨਹੀਂ ਰੱਖ ਸਕਦੇ, ਉਹਨਾਂ ਨੂੰ 10-10 ਸਾਲ ਵੀ ਸਮਾਧੀ 'ਚ ਬੈਠਿਆ ਹੌਲੀ ਹੌਲੀ ਫਿਰ ਮਨ ਦੀ ਸ਼ੁੱਧਤਾ ਹੁੰਦੀ ਹੈ, ਹੌਲੀ ਹੌਲੀ ਫਿਰ ਮਨ ਜੁੜਨ ਲੱਗਦਾ। ਪਰ ਕਈਆਂ ਤੇ ਜਲਦੀ ਕਿਰਪਾ ਹੋ ਜਾਂਦੀ, ਮਨ ਜੁੜਨਾ ਸ਼ੁਰੂ ਹੋ ਜਾਂਦਾ। ਇਸ ਕਰਕੇ ਰੋਜ਼ ਸੁਭਾਅ ਬਣਾਓ ਪਿਆਰਿਓ, 5 ਮਿੰਟ, 10 ਮਿੰਟ, 15 ਮਿੰਟ, ਅੱਧਾ ਘੰਟਾ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠਣਾ ਹੀ ਬੈਠਾ, ਰੋਜ਼ ਰੋਜ਼ ਚੌਂਕੜਾ ਮਾਰ ਕੇ ਬਹਿਣਾ। ਜਦੋਂ ਇਕੱਲੇ ਹੋਵੋਗੇ, ਕੋਲ ਨਾ ਹੋਵੇ ਕੋਈ, ਵੈਸੇ ਤੇ ਕੋਈ ਇਹ ਪੱਕੀ ਪਾਬੰਦੀ ਨਹੀਂ ਕਿ ਜਦੋਂ ਨਾਮ ਅਭਿਆਸ ਵਿੱਚ ਬੈਠੋ ਤੇ ਇਕੱਲੇ ਹੀ ਬੈਠੋ। ਹੁਣ ਘਰ 'ਚ ਹੈ ਹੀ ਇੱਕ ਕਮਰਾ ਤੇ ਉੱਥੇ ਫਿਰ ਇਕੱਲਾ ਕਿੱਥੇ, 4-5 ਮੈਂਬਰ ਜੇ ਘਰ 'ਚ ਨੇ ਜਾਂ 2 ਆ, ਬੱਚੇ ਵੀ ਉੱਥੇ ਆ, ਘਰ ਵਾਲੀ ਵੀ ਆ। ਪਰ ਚਲੋ ਜੇ ਇਕੱਲੇ ਕਦੇ ਬੈਠੋਗੇ ਨਾ ਕਮਰੇ 'ਚ ਕਿ ਮੈਂ ਸਿਮਰਨ ਕਰਨਾ ਹੈ, ਇਹ ਨਹੀਂ ਫਿਰ ਆਪਣੇ ਆਪ ਸਾਡਾ ਸਰੀਰ ਸਿੱਧਾ ਹੋ ਜਾਏਗਾ, ਸਾਡਾ ਜਿਹੜਾ ਬਲ ਹੈ ਸਾਡੇ ਅੰਦਰ ਜੋ ਰੀੜ ਦੀ ਹੱਡੀ ਦਾ ਬਲ ਬਿਲਕੁਲ ਸਿੱਧਾ ਹੋ ਜਾਂਦਾ, ਆਪਣੇ ਆਪ ਅਸੀਂ ਸਮਾਧੀ 'ਚ ਬੈਠ ਜਾਂਗੇ, ਸਰੀਰ ਆਪਣੇ ਆਪ ਸਿੱਧਾ ਹੋ ਜਾਂਦਾ ਜਦੋਂ ਇਕੱਲੇ ਬੈਠਾਂਗੇ। ਮਨ 'ਚ ਫੁਰਨਾ ਬਣਿਆ ਨਹੀਂ ਤੇ ਸਰੀਰ ਸਮਾਧੀ ਵਿੱਚ ਹੋਇਆ ਨਹੀਂ, ਨਾਲ ਦੀ ਨਾਲ ਸਿੱਧਾ ਹੋ ਜਾਏਗਾ। ਇਕੱਲੇ ਬੈਠੋਗੇ ਤੇ ਟੇਢੇ ਨਹੀਂ ਬਹਿ ਸਕਦੇ, ਇੱਥੇ ਤੁਸੀਂ ਥੱਲੇ ਨੂੰ ਲੱਕ ਕਰਕੇ ਲੱਕ 'ਚ ਬਲ ਪਾ ਕੇ ਬੈਠਦੇ ਹਾਂ ਨਾ ਆਪਾਂ ਇੱਥੇ, ਪਰ ਜਦੋਂ ਮਨ 'ਚ ਫੁਰਨਾ ਬਣਾਵਾਂਗੇ ਵੀ ਮੈਂ ਸਿਮਰਨ ਕਰਨਾ ਹੈ ਤੇ ਇਕੱਲੇ ਹੋਵਾਂਗੇ, ਸਰੀਰ ਨੇ ਆਪਣੇ ਆਪ ਸਿੱਧਾ ਹੋ ਜਾਣਾ, ਜੇ ਝੁਕਣ ਦੀ ਕੋਸ਼ਿਸ਼ ਵੀ ਕਰਾਂਗੇ ਧੱਕੇ ਨਾਲ ਸਿੱਧਾ ਹੋ ਜਾਏਗਾ, ਇਹਨੇ ਆਪਣੇ ਆਪ ਸਿੱਧਾ ਹੋ ਜਾਣਾ, ਕੁਦਰਤੀ ਖੇਡ ਐਸੀ ਵਧਦੀ ਹੈ। ਇਸੇ ਨੂੰ ਆਖਿਆ ਨਾ ਵੀ ਤੂੰ ਇੱਕ ਕਦਮ ਪੁੱਟ, ਗੁਰੂ ਕਰੋੜਾਂ ਕਦਮ ਤੇਰੇ ਵੱਲ ਪੁੱਟਦਾ, ਤੂੰ ਥੋੜਾ ਜਿਹਾ ਬੈਠ, ਆਪਣੇ ਆਪ ਰਾਹ ਖੁੱਲਦਾ, ਰਸਤਾ ਮਿਲਦਾ, ਗੁਰੂ ਸਾਹਿਬ ਦੀ ਕਿਰਪਾ ਹੁੰਦੀ। ਪਰ ਅਸੀਂ ਥੋੜਾ ਜਿਹਾ ਯਤਨ ਤੇ ਕਰੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ। ਤੇ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਨੇ ਪ੍ਰੀਤ ਦੀ ਦਾਤ ਜਿਨ੍ਹਾਂ ਨੂੰ ਬਖਸ਼ੀ ਹੈ, ਲਗਨ ਜਿਨ੍ਹਾਂ ਨੂੰ ਲੱਗ ਗਈ ਹੈ, ਉਹ ਤੇ ਫਿਰ ਸਾਰੀ ਸਾਰੀ ਰਾਤ ਜਾਗਦੇ ਨੇ, ਸਾਰੀ ਸਾਰੀ ਰਾਤ ਗੱਜ ਕੇ ਪੜਿਆ ਕਰੋ ਸਾਰੇ,
ਸਾਰੀ ਸਾਰੀ ਵੀ रात जागदे सारी सारी दी रात जागदे सारी सारी दी रात जागदे
बोलो सारी
सारी दी रात जागदे
पैना
सारी सारी दी
तारे जागदे जां तारे जागदे ने फिर जा
जागदे ने जी प्यारे रब दे जागदे ने जी प्यारे रब दे जागदे ने जी प्यारे रब दे जागदे ने जी प्यारे रब दे
ਰੱਬ ਨਾਲ ਲੱਗੀ ਹੋਈ ਉਹ ਸਾਰੀ ਸਾਰੀ ਰਾਤ ਜਾਗਦੇ ਪਿੰਨੇ ਰਹਿਣੜੀਏ ਚਮਕਣ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਫਿਰ ਜਾਗਦੇ ਨੇ ਤੇ ਜਾਗਦੇ ਐਸੇ ਨੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਾਗਦਿਆਂ 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 ਇੱਕ ਦਿਨ ਮਨ ਵੀ ਜਾਗ ਪੈਂਦਾ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਸੁਰਤ ਵੀ ਜਾਗ ਪੈਂਦੀ ਹੈ ਜਾਗਣਾ ਅਸੀਂ ਸੁਰਤ ਨੂੰ ਜਗਾਉਣ ਵਾਸਤੇ ਆ ਬਹੁਤ ਸਾਰੇ ਲੋਕ ਸਵੇਰੇ ਉੱਠਦੇ ਆ 2 ਵਜੇ ਉੱਠੇ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ ਗੇੜੇ ਦੇਈ ਗਏ ਸੈਰ ਕਰੀ ਗਏ ਘੁੰਮੀ ਫਿਰੀ ਗਏ ਤੇ ਸਾਰਾ ਦਿਨ ਫਿਰ ਲੋਕਾਂ ਨੂੰ ਦੱਸਦੇ ਫਿਰਨਗੇ ਮੈਂ ਤੇ 2 ਵਜੇ ਉੱਠਣਾ ਰੋਜ਼ ਉਹਨਾਂ ਚਿਰ ਉਹਨਾਂ ਨੂੰ ਰੋਟੀ ਨਹੀਂ ਪਚਦੀ ਜਿੰਨਾ ਚਿਰ 10 ਨੂੰ 10 ਨਾ ਲੈਣ ਮੈਂ 2 ਵਜੇ ਤੋਂ 1 ਮਿੰਟ ਲੇਟ ਨਹੀਂ ਹੁੰਦਾ ਇਹ ਤੇ ਹਉਮੈ ਹੋ ਗਈ ਅੰਮ੍ਰਿਤ ਵੇਲੇ ਲੈਣਾ ਸੀ ਅੰਮ੍ਰਿਤ ਜ਼ਹਿਰ ਬਣਾ ਲਿਆ ਅੰਮ੍ਰਿਤ ਵੇਲਾ ਜੇ ਹੰਕਾਰ ਕਰ ਲਿਆ ਕਈ ਪਰਿਵਾਰ ਨਾਲ ਲੜਦੇ ਫਿਰਨਗੇ ਮੈਂ ਇਕੱਲਾ ਉੱਠਣਾ ਤੁਸੀਂ ਸੁੱਤੇ ਰਹਿੰਦੇ ਹੋ ਤੁਸੀਂ ਨਹੀਂ ਉੱਠਦੇ ਬੇਨਤੀ ਕਰੋ ਪਰਿਵਾਰ ਨੂੰ ਉਠਾਓ ਕੋਸ਼ਿਸ਼ ਕਰੋ ਜੇ ਉੱਠਦੇ ਆ ਤੇ ਚੰਗੀ ਗੱਲ ਆ ਆਪਣਾ ਰਸ ਖਰਾਬ ਨਾ ਕਰੋ
ਜੇ ਤੁਹਾਨੂੰ 2 ਵਜੇ ਗੁੱਸਾ ਚੜ ਗਿਆ ਤੇ ਕਿਹੜੀ ਸਮਾਧੀ ਸੀ? ਕ੍ਰੋਧ ਤੁਹਾਡੇ ਉੱਪਰ ਜਦੋਂ ਸਾਡੇ ਤੇ ਕ੍ਰੋਧ ਸਵਾਰ ਹੋ ਗਿਆ ਤੇ ਫਿਰ ਕਿਵੇਂ ਅਸੀਂ ਸਮਾਧੀ ਚ ਬੈਠਾਂਗੇ? ਕਿਵੇਂ ਮਨ ਲੱਗੇਗਾ? ਸਵੇਰੇ ਹੀ ਜੇ ਉਹਨੇ ਹੱਲਾ ਬੋਲ ਦਿੱਤਾ। ਇਸ ਕਰਕੇ ਭਾਈ ਕਾਮ ਤੇ ਕ੍ਰੋਧ ਇਹਨੂੰ ਕਦੇ ਵੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਕਾਮ ਕ੍ਰੋਧ ਕਾਇਆ ਕੋ ਗੱਲ ਏ ਜਿਉਂ ਕੰਚਨ ਸੁਹਾਗਾ ਟਾਲੇ। ਕਹਿੰਦੇ ਸਰੀਰ ਨੂੰ ਗਾਲ ਦਿੰਦੇ, ਇਹ ਕਾਇਆ ਨੂੰ ਗਾਲ ਦਿੰਦੇ। ਇਹਦੇ ਵਿੱਚੋਂ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਇਹ ਕੋਠੜੀ ਹੈ, ਘਰ ਹੈ ਪਰਮੇਸ਼ਰ ਦਾ।